SBS Radio.
ਕਲਮ ਸੁਰਸਾਜ਼ ਤੇ ਰੰਗਮੰਚ ਦੇ ਇਸ ਐਪੀਸੋਡ ਵਿੱਚ ਸਾਡੇ ਨਾਲ ਸਟੂਡੀਓ 'ਚ ਅੱਜ ਜੁੜੇ ਨੇ ਮੈਲਬਨ ਤੋਂ ਹੀ ਸਾਡੇ ਇੱਕ ਲੇਖਕ ਨੇ ਐਬੀ ਫਤਿਹਗੜੀਆ ਅਤੇ ਇਹਨਾਂ ਦੇ ਕਈ ਗਾਣੇ ਇਹਨਾਂ ਦੇ ਲਿਖੇ ਹੋਏ ਸਿੰਗਰਸ ਗਾ ਚੁੱਕੇ ਨੇ ਉੱਭਰਦੇ ਹੋਏ ਕਲਾਕਾਰ ਨੇ ਇਹ ਆਪ ਵੀ ਗਾਉਂਦੇ ਨੇ ਅਤੇ ਐਬੀ ਬਹੁਤ ਸਵਾਗਤ ਹੈ ਤੁਹਾਡਾ ਐਸ ਬੀ ਐਸ ਰੇਡੀਓ ਦੇ ਪੰਜਾਬੀ ਪ੍ਰੋਗਰਾਮ ਵਿੱਚ
ਹਾਂਜੀ ਧੰਨਵਾਦ ਤੁਹਾਡਾ ਪਹਿਲਾਂ ਤਾਂ ਤੁਸੀਂ ਨਿਮਾਣੇ ਜਿਹੇ ਰਾਈਟਰ ਨੂੰ ਇੱਥੇ ਸੱਦਾ ਦਿੱਤਾ ਜੀ ਬੜੇ ਮਤਲਬ ਬਹੁਤ ਲੰਬੇ ਟਾਈਮ ਤੋਂ ਸੀਗਾ ਕਿ ਕਦੇ ਇੱਦਾਂ ਦੇ ਸਟੂਡੀਓ ਨਸੀਬ ਹੋਣਗੇ ਪਰ ਉਹ ਪਰਮਾਤਮਾ ਦੀ ਮਿਹਰ ਹੋਈ ਹੈ ਜੀ ਅੱਜ ਸੋ ਧੰਨਵਾਦ ਤੁਹਾਡਾ ਪਹਿਲਾਂ ਸਭ ਤੋਂ ਜੀ
ਨਹੀਂ ਤੁਹਾਡੀ ਇਹ ਕਾਬਲੀਅਤ ਹੈ ਕਿ ਤੁਸੀਂ ਆਪਣੇ ਲਈ ਮੁਕਾਮ ਬਣਾਇਆ ਪਰ ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਸੀਂ ਲਿਖਣਾ ਸ਼ੁਰੂ ਕੀਤਾ ਆਮ ਤੌਰ 'ਤੇ ਪੰਜਾਬ ਦੇ ਵਿੱਚ ਲੋਕ ਜਿਹੜੇ ਹੁੰਦੇ ਨੇ ਤੁਹਾਡੀ ਉਮਰ ਦੇ ਮੁੰਡੇ ਉਹ ਗਾਉਣਾ ਸ਼ੁਰੂ ਕਰਦੇ ਨੇ
ਹਾਂਜੀ ਹਾਂਜੀ
ਤੁਸੀਂ ਲਿਖਣ ਵੱਲ ਕਿੱਦਾਂ ਤੁਰ ਪਏ
ਐਕਚੁਲੀ ਲਿਖਣ ਦਾ ਜੀ ਇੱਦਾਂ ਸੀਗਾ ਕਿ ਬਚਪਨ ਦੀ ਗੱਲ ਹੀ ਲਾ ਲਓ ਜੀ ਛੇਵੀਂ ਸੱਤਵੀਂ ਦੀ ਹੋਣੀ ਹੈ ਜੀ ਮੇਰਾ ਇੱਕ ਮਿੱਤਰ ਸੀਗਾ ਪਿੰਡ ਤੋਂ ਹੀ ਅਤੇ ਉਹ ਸਿੰਗਿੰਗ ਕਰਦਾ ਸੀ ਨਾਲ ਲਿਖਦਾ ਸੀਗਾ ਫਿਰ ਸਕੂਲ ਦੇ ਵਿੱਚ ਢੋਲਕੀ ਮਾਸਟਰ ਆਪਾਂ ਸੀਗੇ ਜੀ
ਅੱਛਾ ਜੀ
ਅਤੇ ਕੀੜਾ ਸੀਗਾ ਕਿ ਮਤਲਬ ਗਾਉਣਾ ਜਾਂ ਢੋਲਕੀ ਵਜਾਉਣੀ ਤਾਂ ਮੈਨੂੰ ਸੌਖੀ ਲੱਗਦੀ ਸੀਗੀ ਹਜੇ ਪਰ ਮੈਨੂੰ ਐਂ ਲੱਗਦਾ ਸੀ ਕਿ ਜਿਹੜੇ ਬੰਦੇ ਲਿਖਦੇ ਆ ਉਹ ਲਿਖਦੇ ਕਿੱਦਾਂ ਨਾ ਅਤੇ ਇੱਦਾਂ ਹੀ ਦਿਮਾਗ 'ਚ ਕੀੜਾ ਬੈਠਾ ਜੀ ਹੌਲੀ ਹੌਲੀ ਬਸ ਸਟਾਰਟ ਕੀਤੀਆਂ ਚੀਜ਼ਾਂ ਲਿਖਣੀਆਂ ਗਲਤੀਆਂ ਕਾਫੀ ਹੋਈਆਂ ਕਈ ਚੀਜ਼ਾਂ ਨਹੀਂ ਵੀ ਪੂਰੀਆਂ ਹੋਈਆਂ ਅਧੂਰੀਆਂ ਪਈਆਂ ਕਾਪੀ 'ਚ ਹਜੇ ਵੀ ਸੋ ਬਸ ਇੱਦਾਂ ਹੀ ਸਿਲਸਿਲਾ ਜਾਰੀ ਹੋਇਆ ਜੀ ਮੈਨੂੰ ਲੱਗਦਾ ਹੋ ਗਿਆ 2002 ਜਾਂ 3 'ਚ ਸਟਾਰਟ ਕੀਤਾ ਸੀਗਾ ਜੀ ਲਿਖਣ ਦਾ ਕੰਮ
ਕਾਫੀ ਦੇਰ ਤੋਂ ਲਿਖ ਰਹੇ ਹੋ
ਹਾਂਜੀ
2015 ਦੇ ਵਿੱਚ ਤੁਹਾਨੂੰ ਬੈਸਟ ਰਾਈਟਰ ਦਾ ਅਵਾਰਡ ਮਿਲਿਆ ਸੀਗਾ ਬ੍ਰਿਟਿਸ਼ 뮤직 ਅਵਾਰਡਸ ਦੇ ਵਿੱਚ
ਹਾਂਜੀ ਉਹ ਪਿੱਛੇ 2 ਕੁ ਮਹੀਨੇ ਪਹਿਲਾਂ ਜੀ ਗਾਣਾ ਸਾਡਾ ਟਾਈਮ ਟੇਬਲ ਜਿਹੜਾ ਪਹਿਲਾਂ ਸੀਗਾ ਜੀ ਕੁਲਵਿੰਦਰ ਬਿੱਲਾ ਜੀ ਨੇ ਗਾਇਆ ਅੱਖ ਭੂਆ ਤੋਂ ਬਚਾ ਕੇ ਡੁੱਬ ਜਾਣੀ ਹੈ ਤੂੰ ਵੀ ਇਸ਼ਕ ਦੇ ਲੁੱਟਦੇ ਨਹੀਂ ਜਾ ਰਹੇ ਸੀ ਉਹਦੀ ਬਦੌਲਤ ਜੀ 2015 ਦਾ ਜਿਹੜਾ ਬ੍ਰਿਟਿਸ਼ ਆ ਬੈਸਟ ਰਾਈਟਰ ਅਵਾਰਡ ਸੀਗਾ ਪਰਮਾਤਮਾ ਨੇ ਸਾਡੀ ਝੋਲੀ 'ਚ ਪਾਇਆ ਜੀ ਸੋ ਬੜੀ ਖੁਸ਼ੀ ਹੋਈ ਮਤਲਬ ਦੇਖਦੇ ਹੁੰਦੇ ਸੀ ਜੀ ਜਦੋਂ ਨਿੱਕੇ ਨਿੱਕੇ ਹੁੰਦੇ ਜਾਂ ਹੁਣ ਤੱਕ ਵੀ ਦੇਖਦੇ ਹਾਂ ਕਿ ਜਦੋਂ ਟੀਵੀ 'ਤੇ ਇੱਦਾਂ ਦੇ ਸ਼ੋਅ ਹੋਣੇ ਤਾਂ ਮਤਲਬ ਅੱਖਾਂ 'ਚ ਹੰਝੂ ਆ ਜਾਣੇ ਕਿ ਉਹ ਕਿੰਨੇ ਮਤਲਬ ਖੁਸ਼ ਨਸੀਬ ਆ ਰਾਈਟਰ ਜਾਂ ਸਿੰਗਰ ਜਿਨ੍ਹਾਂ ਨੂੰ ਇਹ ਅਵਾਰਡਸ ਮਿਲਦੇ ਕਿਉਂਕਿ ਇਹ ਛੋਟੀ ਮੋਟੀ ਗੱਲ ਨਹੀਂ ਜਦੋਂ ਕੋਈ ਸਟੇਜ 'ਤੇ ਕਿਸੇ ਨੂੰ ਅਨਾਊਂਸ ਕਰਨਾ
ਅਸੀਂ ਚਾਹਾਂਗੇ ਕਿ ਤੁਸੀਂ ਗਾਣੇ ਵੀ ਹੈਗੇ ਹੋ ਅਤੇ ਜਿਹੜਾ ਜਿਹਦੇ ਲਈ ਤੁਹਾਨੂੰ ਬੈਸਟ ਰਾਈਟਰ ਅਵਾਰਡ ਮਿਲਿਆ ਤੁਸੀਂ ਥੋੜ੍ਹਾ ਜਿਹਾ ਗਾ ਕੇ ਸੁਣਾ ਦਿਉ ਉਹ
ਹਾਂਜੀ ਹਾਂਜੀ ਜ਼ਰੂਰ ਕੋਸ਼ਿਸ਼ ਕਰਦੇ ਹਾਂ ਕਿਉਂਕਿ ਉਹ ਤਾਂ ਜਿਨ੍ਹਾਂ ਨੇ ਗਾਇਆ ਉਹ ਤਾਂ ਸੁਰਾਂ ਦੇ ਬਾਦਸ਼ਾਹ ਸੋ ਆਪਾਂ ਉਹਨਾਂ ਦੀ ਆਵਾਜ਼ ਦੀ ਕਾਪੀ ਤਾਂ ਕਰਨੀ ਇਜ਼ ਰੀਲੀ ਹਾਰਡ ਹਨ ਪਰ ਮੈਂ ਟਰਾਈ ਜ਼ਰੂਰ ਕਰਦਾ ਉਹ ਬੜਾ ਟਾਈਮ ਸੀ ਕੋ ਲੈਣਾ ਉਦੋਂ ਹੱਲੜੇ ਉਹ ਨਾ ਹੀ ਫੋਨ ਨਾ ਹੀ ਹੁੰਦੀ ਫੇਸਬੁੱਕ ਸੀ ਉਹ ਚਿੱਠੀ ਰਾਹੀਂ ਸੀ ਦਿਲਾਂ ਦੀ ਗੱਲ ਦੱਸਦੇ ਉਹ ਬਸ ਚਿੱਠੀ ਹੀ ਸੁਣਾਉਂਦੀ ਦੁੱਖ ਸੁੱਖ ਸੀ ਉਹ ਕਦੋਂ ਕਿਹੜੇ ਵੇਲੇ ਆਪਾਂ ਕਿੱਥੇ ਮਿਲਣਾ ਟਾਈਮ ਟੇਬਲ ਚਿੱਠੀ ਤੇ ਹੁੰਦੇ ਸਾਰੇ ਸੀ ਉਹ ਅੱਖ ਭੂਆ ਤੋਂ ਬਚਾ ਕੇ ਡੁੱਬ ਜਾਣੀਏ ਤੂੰ ਵੀ ਇਸ਼ਕ ਦੇ ਲੁੱਟਦੀ ਨਜ਼ਾਰੇ ਸੀ
ਤੇ ਹੁਣ ਤੁਸੀਂ ਇਹ ਦੱਸੋ ਕਿ ਤੁਸੀਂ ਲਿਖਣ ਦੇ ਲਈ ਕਹਿੰਦੇ ਕਿ ਇੰਸਪੀਰੇਸ਼ਨ ਹੁੰਦੀ ਹੈ ਕੋਈ ਨਾ ਕੋਈ ਤੁਸੀਂ ਕਿੰਨਾਂ ਚੀਜ਼ਾਂ ਬਾਰੇ ਜ਼ਿਆਦਾ ਲਿਖਦੇ ਹੋ ਕਿਸ ਚੀਜ਼ ਤੋਂ ਜ਼ਿਆਦਾ ਇੰਸਪਾਇਰ ਹੋ ਕੇ ਲਿਖਦੇ ਹੋ
ਐਕਚੁਲੀ ਜੀ ਲਿਖਣ ਦਾ ਇੱਦਾਂ ਸੀਗਾ ਕਿ ਜਦੋਂ ਮੈਂ ਸਟਾਰਟ ਕੀਤਾ ਤਾਂ ਮਤਲਬ ਖੁਦ ਨੂੰ ਵੀ ਹਾਸਾ ਆ ਜਾਂਦਾ ਕਈ ਵਾਰੀ ਤਾਂ ਜੀ ਬੜੇ ਗੋਲੀਆਂ ਪਟਾਕਿਆਂ ਵਾਲੇ ਗਾਣੇ ਲਿਖੇ ਜੀ ਸੋ ਪਰ ਜਿਵੇਂ ਜਿਵੇਂ ਕਹਿੰਦੇ ਆ ਕਿ ਬੰਦਾ ਫੀਲਡ 'ਚ ਵੜਦਾ ਜਾਂਦਾ ਜਾਂ ਕੋਈ ਵੀ ਕੰਮ ਕਰਦਾ ਤਾਂ ਹੌਲੀ ਹੌਲੀ ਪਤਾ ਲੱਗਣ ਲੱਗ ਜਾਂਦਾ ਕਿ ਕਿਹੜੀਆਂ ਚੀਜ਼ਾਂ ਸਾਡੀ ਕਮਿਊਨਿਟੀ ਨੂੰ ਚਾਹੀਦੀਆਂ ਜਾਂ ਸਹੀ ਮੈਸੇਜ ਕੀ ਹੈਗੇ ਆ ਤਾਂ ਮਤਲਬ ਹੁਣ ਕੋਸ਼ਿਸ਼ ਇਹੀ ਕਰੀਦੀ ਆ ਕਿ ਸਾਫ਼ ਸੁਥਰਾ ਲਿਖਿਆ ਜਾਵੇ ਜਿਹੜੀ ਫੈਮਲੀਆਂ ਸਾਡੀਆਂ ਭੈਣਾਂ ਜਾਂ ਸਾਡੇ ਬਜ਼ੁਰਗ ਬਹਿ ਕੇ ਦੇਖ ਸਕਣ ਕੋਸ਼ਿਸ਼ ਇੱਦਾਂ ਦੀ ਆ ਜੇ ਕੋਈ ਮੈਂ ਨਹੀਂ ਕਹਿੰਦਾ ਕਿ ਕੋਈ ਲੜਾਈ ਵਾਲਾ ਸੌਂਗ ਨਹੀਂ ਲਿਖਦਾ ਜਾਂ ਮੈਂ ਨਹੀਂ ਲਿਖੂੰਗਾ ਕਿਤੇ ਹੁਣ ਦਿਮਾਗ 'ਚ ਕੋਈ ਆਈਡੀਆ ਆ ਗਿਆ ਪਰ ਮੇਰਾ ਕਹਿਣ ਦਾ ਬੇਸਿਕਲੀ ਮਤਲਬ ਇਹ ਹੈ ਕਿ ਉਹ ਵੀ ਇੱਦਾਂ ਦੇ ਲਿਖਾਂਗੇ ਕਿ ਉਹਨਾਂ ਦੇ ਵਿੱਚ ਕੋਈ ਸ਼ਬਦ ਇੱਦਾਂ ਦੇ ਨਾ ਹੋਣ ਜਿਹੜੇ ਸਾਡੀ ਆਮ ਜਨਤਾ ਜਾਂ ਸਾਡੇ ਯੰਗਸਟਰ ਨੂੰ ਭੜਕਾਉਣ ਸੋ ਕੋਸ਼ਿਸ਼ ਇਹੀ ਹੈ ਕਿ ਸਾਫ਼ ਸੁਥਰਾ ਹੀ ਲਿਖਿਆ ਜਾਵੇ
ਜੀ ਕਾਫੀ ਜ਼ਿਆਦਾ ਇਹ ਤੇ ਚਰਚਾ ਵੀ ਹੋਈ ਹੈ ਤੇ ਕਈ ਲੋਕ ਬਹੁਤ ਨਾਪਸੰਦ ਵੀ ਕਰਦੇ ਨੇ ਕਿ ਜਿਹਦੇ ਵਿੱਚ ਵਾਇਲੈਂਸ ਹੋਵੇ ਜਾਂ ਫਿਰ ਕੁਛ ਇਦਾਂ ਦੇ ਭੱਦੇ ਜਿਹੜੇ ਸ਼ਬਦ ਹੁੰਦੇ ਨੇ
ਹਾਂਜੀ ਬਿਲਕੁਲ ਕਿਉਂਕਿ ਮੈਨੂੰ ਹੁਣ ਤੱਕ ਮੇਰੇ ਫੇਸਬੁੱਕ ਪੇਜ ਤੇ ਮੈਸੇਜ ਆਉਂਦੇ ਕਿ ਤੁਹਾਡੇ ਗਾਣੇ ਬੜੇ ਸਾਫ਼ ਸੁਥਰੇ ਹੁੰਦੇ ਹੁਣ ਹੁਣ ਬੜਾ ਸੋਚ ਕੇ ਲਿਖਣਾ ਪੈਂਦਾ ਜੀ ਕਿ ਕੋਈ ਇੱਦਾਂ ਦੀ ਚੀਜ਼ ਨਾ ਲਿਖੀ ਜਾਵੇ ਕਿ ਜਿਹੜੇ ਫੈਮਲੀ ਫੇਸਬੁੱਕ ਇੱਕ ਫੈਮਲੀ ਹੋਈ ਹੈ ਸਾਡੀ ਹੈ ਨਾ ਕਿ ਜਿੰਨੇ ਵੀ ਸਾਡੇ ਫੈਮਲੀ ਮੈਂਬਰ ਜੁੜੇ ਆ ਫੇਸਬੁੱਕ ਦੇ ਤੇ ਉਹਨਾਂ ਨੂੰ ਇਹ ਚੀਜ਼ਾਂ ਹਰਟ ਨਾ ਹੋਣ ਕਿ ਇਹ ਕਿੱਧਰ ਨੂੰ ਤੁਰ ਪਿਆ ਨਾ
ਤੇ ਹੁਣ ਜੇ ਵਾਪਸ ਗੱਲ ਕਰੀਏ ਤੁਹਾਡੀ ਸਟਰਗਲ ਦੀ ਜਦੋਂ ਤੁਸੀਂ ਕਿਹਾ ਕਿ ਸਕੂਲ 'ਚ ਢੋਲਕੀ ਮਾਸਟਰ ਹੁੰਦੇ ਸੀ ਛੇਵੀਂ ਸੱਤਵੀਂ 'ਚ ਹੁੰਦੇ ਤੇ ਉੱਥੋਂ ਤੋਂ ਫਿਰ ਸਫ਼ਰ ਕਿਵੇਂ ਅੱਗੇ ਵਧਿਆ ਕਿਵੇਂ ਤੁਹਾਡੀ ਲਿਖਣੀ ਮੈਚਿਓਰ ਕਿੱਦਾਂ ਹੋਈ
ਐਕਚੁਅਲੀ ਜੀ ਲਿਖਦੇ ਰਹੇ ਹਾਂ ਹੁਣ ਤੱਕ ਹੁਣ ਲਾ ਲਓ ਸਾਹਿਬ ਜੀ 2003 ਤੋਂ ਲਾ ਲਓ ਤੁਸੀਂ 16 ਆ ਗਿਆ ਅਤੇ 12-13 ਸਾਲ ਹੋ ਗਏ ਜੀ ਲਿਖਦਿਆਂ ਨੂੰ ਇੱਦਾਂ ਨਹੀਂ ਸੀਗਾ ਕਿ ਕਾਪੀਆਂ ਹੀ ਭਰੀ ਗਏ ਜੀ ਲਿਖੀ ਗਏ ਹੈ ਨਾ ਕਈਆਂ ਨੂੰ ਹੁੰਦਾ ਕਿ ਕਰੇਜ਼ ਹੀ ਆ ਬਸ ਬੈਠਿਆਂ ਨੇ ਲਿਖੀ ਜਾਣਾ ਲਿਖੀ ਚੱਲੋ ਹੈ ਨਾ ਦਿਹਾੜੀ ਦੇ 10 ਗਾਣੇ ਉੱਦਾਂ ਦਾ ਨਹੀਂ ਸੀਗਾ ਕਿ ਐਂ ਸੀਗਾ ਕਿ ਜੋ ਵੀ ਲਿਖੀਏ ਮੀਨਿੰਗਫੁੱਲ ਹੋਣ ਅਤੇ ਘੱਟ ਲਿਖਿਆ ਜਾਵੇ। ਅਤੇ ਹੁਣ ਤੱਕ ਮੈਨੂੰ ਨਹੀਂ ਲੱਗਦਾ ਜੀ ਮੈਂ ਕੋਈ ਜ਼ਿਆਦਾ ਗਾਣੇ ਲਿਖੇ ਹੋਣੇ ਆ, ਮੈਨੂੰ ਖੁਦ ਨੂੰ ਐਂ ਲੱਗਦਾ ਕਿ ਹਜੇ ਮੈਂ ਕੁਛ ਨਹੀਂ ਲਿਖਿਆ।
ਮੈਂ ਤੁਹਾਨੂੰ ਪਹਿਲਾਂ ਵੀ ਪੁੱਛਿਆ ਸੀ ਕਿ ਕਿਤੋਂ ਇੰਸਪੀਰੇਸ਼ਨ ਲੈਂਦੇ ਹੋ, ਕਿਤੇ ਆਈਡੀਆਜ਼ ਕਿੱਥੋਂ ਆਉਂਦੇ ਨੇ, ਕਿਸ ਤਰ੍ਹਾਂ ਇੱਕ ਰਾਈਟਰ ਦੇ ਦਿਮਾਗ ਦੇ ਵਿੱਚ ਕੀ ਚੱਲਦਾ ਹੈ? ਇੱਕ ਰਾਈਟਰ ਲਈ ਜ਼ਰੂਰੀ ਹੁੰਦਾ ਕਿ ਹਰ ਵਾਰ ਕੋਈ ਨਵੀਂ ਚੀਜ਼ ਲੈ ਕੇ ਆਵੇ, ਅਤੇ ਉਹ ਆਈਡੀਆਜ਼ ਕਿੱਥੋਂ ਆਉਂਦੇ ਹੈ?
ਆਈਡੀਆਜ਼ ਬੇਸਿਕਲੀ ਜੇ ਹੁਣ ਮੈਂ ਪਿਛਲੇ ਗਾਣੇ ਦੀ ਗੱਲ ਕਰਾਂ ਜੀ, ਉਹ ਕੀ ਸੀਗਾ ਕਿ ਕਾਫੀ ਟਾਈਮ ਤੋਂ ਦਿਮਾਗ 'ਚ ਚੱਲਦਾ ਸੀ ਕਿ ਕੋਈ ਪੁਰਾਣੇ ਕਨਸੈਪਟ ਲੈ ਕੇ ਆਈਏ ਕਿ ਜਿਹਦੇ ਨਾਲ ਸਾਡੀ ਨਿਊ ਜਨਰੇਸ਼ਨ ਨੂੰ ਪਤਾ ਲੱਗੇ ਕਿ ਪਿੱਛੇ ਕਲਚਰ ਕੀ ਸੀਗਾ, ਕਿੱਦਾਂ ਦੇ ਲੋਕ ਕੱਪੜੇ ਪਾਉਂਦੇ ਸੀ, ਕਿੱਦਾਂ ਦੇ ਮਤਲਬ ਹੱਟੀਆਂ ਭੱਠੀਆਂ ਦੀਆਂ ਗੱਲਾਂ, ਹੈ ਨਾ। ਅਤੇ ਉਹ ਚੀਜ਼ਾਂ ਦਿਮਾਗ 'ਚ ਚੱਲਦੀਆਂ ਰਹੀਆਂ ਕਾਫੀ ਟਾਈਮ ਤੋਂ, ਪਰ ਉਹਨੂੰ ਗਾਣੇ ਨੂੰ ਤਿਆਰ ਕਰਨ ਨੂੰ ਮੈਨੂੰ ਆਈ ਥਿੰਕ 4-4.5 ਮਹੀਨੇ ਲੱਗ ਗਏ ਸੀ ਇੱਕ ਗਾਣੇ ਨੂੰ ਤਿਆਰ ਕਰਦੇ। ਉਹਦੇ ਸ਼ਬਦ ਲੱਭਣੇ ਕਰਨੇ ਸਾਰਾ ਕੁਛ, ਵੀ ਪੁਰਾਣਾ ਟ੍ਰੈਡੀਸ਼ਨਲ ਚੀਜ਼ਾਂ ਵਿੱਚ ਜਿਹੜੀਆਂ ਮਤਲਬ ਤੁਸੀਂ ਸ਼ਬਦ ਕਹੋ ਤੁਹਾਨੂੰ ਐਂ ਲੱਗਣ ਵੀ ਹਾਂ ਉਹ ਭੱਠੀ ਸਾਹਮਣੇ ਆ ਗਈ, ਹੈ ਨਾ। ਅਤੇ ਉਹ ਚੀਜ਼ਾਂ ਮਤਲਬ ਲੱਭਣੀਆਂ ਕਰਨੀਆਂ ਮੈਨੂੰ ਲੱਗਦਾ ਸੀ ਕਿ ਟਾਈਮ ਲੱਗੂਗਾ ਪਰ ਲਿਖਾਂਗੇ ਜ਼ਰੂਰ, ਹੈ ਨਾ।
ਕਾਫੀ ਰਿਸਰਚ ਕਰਨੀ ਪੈਂਦੀ ਹੈ,
ਮਤਲਬ ਰਿਸਰਚ ਇੱਦਾਂ ਹੀ ਦਿਮਾਗ ਦੇ ਵਿੱਚ ਹੀ ਰਿਸਰਚ ਸੀਗੀ ਕਿ ਇੱਕ ਵਿਊ ਬਣਾਇਆ ਕਿ ਕਿੱਦਾਂ ਪਹਿਲਾ ਟਾਈਮ ਕਿੱਦਾਂ ਦਾ ਸੀਗਾ, ਕਿਵੇਂ ਚਿੱਠੀਆਂ ਫੜਾਉਣੀਆਂ, ਕਿਵੇਂ ਪਿਆਰ ਹੁੰਦਾ ਸੀਗਾ, ਕਿੱਥੇ ਜਾ ਕੇ ਭੱਠੀ 'ਤੇ ਜਾ ਕੇ ਬਹਾਨੇ ਨਾਲ ਦਾਣੇ ਬਣਾਉਣੇ ਜਾਂ ਸਮਥਿੰਗ ਕੁਛ, ਉਹ ਚੀਜ਼ਾਂ ਦਿਮਾਗ ਦੇ ਵਿੱਚ ਵਿਊ ਚੱਲਦੇ ਰਹੇ ਵੀ ਬਣਾਉਣੇ। ਫਿਰ ਚਾਚੇ ਜਗਮੋਹਨ ਵਾਲਾ ਗਾਣਾ ਵੀ ਇੱਦਾਂ ਸੀਗਾ, ਮੇਰੇ ਰੀਅਲ ਚਾਚਾ ਜੀ ਆ ਉਹ, ਅਤੇ ਮਤਲਬ ਟਿਊਸ਼ਨ ਮੈਂ ਪੜ੍ਹਦਾ ਰਿਹਾ ਵਾਂ, ਮੈਨੂੰ ਹੁਣ ਕਈਆਂ ਦੇ ਮੈਸੇਜ ਆਉਂਦੇ ਆ ਕਹਿੰਦੇ ਵੀ ਤੁਸੀਂ ਟਿਊਸ਼ਨ ਵੀ ਪੜ੍ਹਦੇ ਰਹੇ ਹੋ, ਚਾਚਾ ਜੀ ਵੀ ਸਹੀ ਆ ਅਤੇ ਉਹ ਕੁੜੀ ਵਾਲਾ ਕੰਮ ਨਹੀਂ ਪਤਾ ਲੱਗਾ। ਉਹ ਕਲਪਨਾ ਜੀ, ਹੈ ਨਾ, ਸਾਰੀ ਕਿ ਕਲਪਨਾ ਕਰਦੇ ਰਹੇ ਹਾਂ ਕਲਪਨਾ। ਹੁਣ ਅੱਗੇ ਵੀ ਗਾਣੇ ਆ ਰਹੇ ਆ, ਹੁਣ ਮੈਂ ਅੱਜ ਮੈਂ ਟ੍ਰੇਨ ਦੇ ਵਿੱਚ ਆਇਆ ਵੈਸੇ, ਅਤੇ ਮੈਨੂੰ ਇੱਦਾਂ ਸੀਗਾ ਕਿ ਟ੍ਰੇਨ ਦਾ ਸਫ਼ਰ ਵੀ ਚਲੋ, ਕਿਉਂਕਿ ਇੱਥੇ ਤੁਹਾਨੂੰ ਪਤਾ ਲਾਈਫ ਬੜੀ ਹਾਰਡ ਆ, ਬਿਜ਼ੀ ਚੱਲਦਾ ਹਰ ਬੰਦਾ, ਅਤੇ ਟ੍ਰੇਨ 'ਚ ਸੀਗਾ ਕਿ ਕੁਛ ਸੋਚਾਂਗੇ। ਅੱਜ ਦਿਮਾਗ 'ਚ ਥੋਟ ਚੱਲਦਾ ਸੀ ਕਾਫੀ ਟਾਈਮ ਤੋਂ ਊਧਮ ਸਿੰਘ ਹੋਣਾਂ 'ਤੇ, ਉਹਨਾਂ ਨੇ ਦੇਸ਼ ਆਜ਼ਾਦ ਕਰਾਏ, ਹੈ ਨਾ, ਅਤੇ ਅਸੀਂ ਉਹਨਾਂ ਦੀ ਬਦੌਲਤ ਅੱਜ ਤਰੱਕੀਆਂ ਕਰ ਰਹੇ ਹਾਂ। ਕਾਫੀ ਟਾਈਮ ਦਾ ਦਿਮਾਗ 'ਚ ਚੱਲਦਾ ਸੀ ਪਰ ਆਉਂਦੇ ਆਉਂਦੇ ਵਿਊ ਬਣਿਆ, ਉਹਦੀਆਂ ਦੋ ਕੁ ਲਾਈਨਾਂ ਤੁਹਾਡੇ ਰੂਬਰੂ ਕਰਦੇ ਹਾਂ। ਕਹਿੰਦਾ ਜਾਣ ਉਹਨਾਂ ਦੇ ਵੀ ਡੌਲਿਆਂ ਦੇ ਵਿੱਚ ਸੀ ਬਥੇਰੀ, ਨਾਮ ਖੱਟ ਸਕਦੇ ਸੀ ਖੇਡ ਕੇ ਕਬੱਡੀਆਂ, ਕਹਿੰਦਾ ਸੋਚ ਤਗਮੇ ਟਰਾਫੀਆਂ ਦੇ ਤੱਕ ਨਹੀਂ ਸੀ ਰੱਖੀ, ਸੋਚਾਂ ਦਿਲ ਵਿੱਚ ਲਈ ਬੈਠੇ ਸੀਗੇ ਵੱਡੀਆਂ। ਹੁਣ ਉਹਦੀ ਮੇਨ ਜਿਹੜੀ ਪੰਚ ਲਾਈਨ ਆ ਉਹ ਇਹ ਕਹਿ ਰਹੀ ਹੈ ਕਿ ਅੱਜ ਦੀ ਜਨਰੇਸ਼ਨ ਸਾਡੀ, ਕਹਿੰਦੇ ਸਾਨੂੰ ਅੱਧਿਆਂ ਨੂੰ ਉਹਨਾਂ ਦੇ ਜਨਮ ਦਾ ਹੀ ਨਹੀਂ ਪਤਾ, ਕਹਿੰਦੇ ਸਾਨੂੰ ਉਹਦੇ ਅਤੇ ਭਗਤ ਦੇ ਜਨਮ ਦਾ ਹੀ ਨਹੀਂ ਪਤਾ, ਅਸੀਂ ਦੇਸ਼ ਦਾ ਕੀ ਬਹਾਨਾ ਸਹਾਰਾ ਮਿੱਤਰੋ। ਮਤਲਬ ਮੇਨ ਪੰਚ ਲਾਈਨ ਉਹਦੀ ਇਹ ਕ੍ਰੀਏਟ ਕੀਤੀ ਦਿਮਾਗ ਨੇ। ਸੋ ਇੱਦਾਂ ਜੀ ਵਿਊ ਬਣਦੇ ਰਹਿੰਦੇ ਆ, ਪਤਾ ਨਹੀਂ ਦਿਮਾਗ 'ਚ ਕੀ ਆ ਜਾਣਾ ਜੀ। ਹਾਂਜੀ।
ਅਤੇ ਇਹ ਵੀ ਇਹ ਦੱਸੋ ਕਿ ਤੁਸੀਂ ਗਾਉਣ ਵੱਲ ਵੀ ਕਦੇ ਗਏ ਹੋ?
ਐਕਚੁਲੀ ਜੀ ਗਾਉਣ ਵੱਲੀ 2011 'ਚ ਟਰਾਈ ਕੀਤਾ ਸੀਗਾ ਜੀ, ਸਾਡਾ 7 ਕੋਰਡ ਸਟੂਡੀਓ ਵੱਲੋਂ ਮੈਂਡੀ ਭਾਅ ਜੀ ਨੇ ਪ੍ਰੋਜੈਕਟ ਰੈਡੀ ਕੀਤਾ ਸੀ ਸਾਡਾ। ਮੈਂ ਉਹ ਪ੍ਰੋਜੈਕਟ ਦਾ ਮਤਲਬ ਬੋਲ ਤਾਂ ਨਹੀਂ ਸ਼ੇਅਰ ਕਰੂੰਗਾ, ਪਰ ਮੈਂ ਜ਼ਿਕਰ ਜ਼ਰੂਰ ਕਰਦਾ ਕਿਉਂਕਿ ਜੋ ਪ੍ਰੋਜੈਕਟ ਅਸੀਂ ਕੀਤਾ ਸੀਗਾ ਉਹਦਾ ਗੋਲੀ ਗਾਣੇ ਦਾ ਨਾਮ ਸੀਗਾ, ਮੈਂ ਆਪਣੀ ਆਵਾਜ਼ ਦੇ ਵਿੱਚ ਕੀਤਾ ਸੀਗਾ। ਅਤੇ ਪਰ ਉਦੋਂ ਸਾਨੂੰ ਕਹਿ ਲਓ ਕਿ ਸ਼ਾਇਦ ਨਹੀਂ ਨੌਲੇਜ ਸੀਗੀ ਇਸ ਚੀਜ਼ ਦੀ ਇੰਨੀ ਜ਼ਿਆਦਾ ਕਿ ਇੱਦਾਂ ਦੇ ਪ੍ਰੋਜੈਕਟ ਕਰਕੇ ਸ਼ਾਇਦ ਅਸੀਂ ਨਾਮ ਖੱਟ ਲਾਂਗੇ। ਅਤੇ ਉਹ ਇੱਕ ਬੈਡ ਮੈਸੇਜ, ਮੈਂ ਖੁਦ ਮੰਨਦਾ ਇੱਕ ਬੈਡ ਮੈਸੇਜ ਸੀ ਸਾਡੇ ਵੱਲੋਂ, ਅਤੇ ਮੈਂ ਉਸ ਚੀਜ਼ ਦੀ ਮਾਫ਼ੀ ਵੀ ਮੰਗਦਾ ਜਿਹੜੇ ਮੇਰੇ ਮਤਲਬ ਸਰੋਤਿਆਂ ਨੇ ਸੁਣਿਆ ਅਤੇ ਉਹਨਾਂ ਨੇ ਇਗਨੋਰ ਵੀ ਕੀਤਾ, ਮੈਂ ਉਹਨਾਂ ਦਾ ਧੰਨਵਾਦੀ ਵੀ ਹਾਂ ਕਿਉਂਕਿ ਉਹਨਾਂ ਨੇ ਇਗਨੋਰ ਕੀਤੀ ਚੀਜ਼ ਅਤੇ ਮੈਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ। ਕਿ ਉਸ ਗਾਣੇ ਤੋਂ ਬਾਅਦ ਮੈਨੂੰ ਖੁਦ ਨੂੰ ਇਹ ਗੱਲਾਂ ਰਿਲਾਈਜ਼ ਹੋਈਆਂ ਕਿ ਨਹੀਂ ਮੈਂ ਇਹ ਚੀਜ਼ ਅੱਜ ਤੋਂ ਬਾਅਦ ਮਤਲਬ ਕੋਈ ਇੱਦਾਂ ਦਾ ਮੈਸੇਜ ਨਹੀਂ ਦਊਂਗਾ, ਕਿਉਂਕਿ ਮੇਰੀ ਪਾਰਟਨਰ ਰੀਤੂ ਉਹਨਾਂ ਨੇ ਵੀ ਮੈਨੂੰ ਇਹ ਗੱਲ ਗਾਣਾ ਕਰਨ ਤੋਂ ਪਹਿਲਾਂ ਇਹ ਗੱਲ ਕਹਿ ਦਿੱਤੀ ਸੀ ਕਿ ਨਹੀਂ ਇਹ ਕੋਈ ਵਧੀਆ ਮੈਸੇਜ ਨਹੀਂ ਲੱਗ ਰਿਹਾ ਆਪਣੇ ਵੱਲੋਂ। ਅਤੇ ਪਰ ਉਦੋਂ ਤੁਹਾਨੂੰ ਪਤਾ ਜਦੋਂ ਬੰਦਾ ਨਵਾਂ ਇਸ ਇੰਡਸਟਰੀ 'ਚ ਆਉਂਦਾ ਬੰਦੇ ਨੂੰ ਲੱਗਦਾ ਕਿ ਨਹੀਂ ਯਾਰ ਮੈਂ ਤਾਂ ਚੱਕ ਨੂੰ ਫੱਟੇ
ਨਹੀਂ। ਪਰ ਬੜੀ ਹੌਸਲੇ ਵਾਲੀ ਗੱਲ ਹੈ ਕਿ ਤੁਸੀਂ ਅੱਜ ਉਸ ਚੀਜ਼ ਨੂੰ ਵਾਪਸ ਮੁੜ ਕੇ ਦੇਖਦੇ ਹੋ ਅਤੇ ਕਹਿੰਦੇ ਹੋ ਕਿ ਤੁਸੀਂ ਆਹ ਕੰਮ ਗਲਤ ਕੀਤਾ ਅਤੇ ਉਹਦੇ ਲਈ ਤੁਸੀਂ ਪਛਤਾਵਾ ਜ਼ਾਹਰ ਕਰ ਰਹੇ ਹੋ, ਇਹ ਵੀ ਮੇਰੇ ਖਿਆਲ ਨਾਲ ਆਪਣੇ ਆਪ 'ਚ ਵੱਡੀ ਗੱਲ ਹੈ। ਅਤੇ ਹੁਣ ਤੁਸੀਂ ਸਿੰਗਿੰਗ ਦੇ ਵਿੱਚ ਆਪਣਾ ਦੁਬਾਰਾ ਜਾਣ ਬਾਰੇ ਸੋਚਦੇ ਹੋ ਕਦੇ ਕਿ ਵੀ ਤੁਸੀਂ ਸਿੰਗਿੰਗ 'ਚ ਵੀ ਜਾ ਸਕਦੇ ਹੋ?
ਹਾਂਜੀ, ਹੁਣ ਸਿੰਗਿੰਗ ਦੇ ਵਿੱਚ ਟਰਾਈ ਜ਼ਰੂਰ ਕਰ ਰਿਹਾ ਕਿ ਜ਼ਰੂਰ ਕੀੜਾ ਕੱਢਣਾ ਹੈਗਾ। ਸੋ ਕੀੜਾ ਹੀ ਹੁੰਦਾ ਜੀ, ਹੈ ਨਾ।
ਹਾਂਜੀ।
ਅਤੇ ਮੈਂ ਸੋਚ ਰਿਹਾ ਕਿ ਕੋਈ ਪ੍ਰੋਜੈਕਟ ਕਰਾਂਗੇ ਆਪਾਂ ਇੱਦਾਂ ਦਾ ਕਿ ਹਰ ਬੰਦਾ ਉਹਨੂੰ ਬਹਿ ਕੇ ਸੁਣੇ, ਹੈ ਨਾ। ਮੇਰਾ ਮੈਂ ਪਹਿਲਾਂ ਵੀ ਜਿੱਦਾਂ ਜ਼ਿਕਰ ਕੀਤਾ ਸੀ ਕਿ ਸਾਫ਼ ਸੁਥਰੇ ਗਾਣੇ, ਹੈ ਨਾ। ਅਤੇ ਗਾਣੇ ਮੈਂ ਉਹ ਲਿਖ ਲਏ ਆਪਦੇ ਵਾਸਤੇ ਇੱਕ ਦੋ।
ਅੱਛਾ।
ਹਾਂਜੀ। ਅਤੇ ਆਈਡੀਆਜ਼ ਕ੍ਰੀਏਟ ਕਰ ਲਏ ਆ ਅਤੇ ਹੋਪਫੁਲੀ 2-3 ਮਹੀਨਿਆਂ ਤੱਕ ਇੰਡੀਆ ਦੀ ਪਲੈਨਿੰਗ ਹੈਗੀ ਆ ਅਤੇ ਜਾ ਕੇ ਫਿਰ ਉੱਥੇ ਕਰਾਂਗੇ ਜੀ ਰੈਡੀ,
ਜਾ ਕੇ ਰਿਕਾਰਡ ਕਰਾਂਗੇ,
ਫਿਰ ਤੁਹਾਡੇ ਨਾਲ ਰੂਬਰੂ ਦੁਬਾਰਾ ਫੇਰ ਹੋਵਾਂਗੇ।
ਬਿਲਕੁਲ, ਕਿਉਂ
ਨਹੀਂ, ਬਾਬੇ ਨੇ ਮਿਹਰ ਕੀਤੀ ਤਾਂ।
ਬਿਲਕੁਲ। ਅਤੇ ਹੁਣ ਇੰਟਰਵਿਊ ਖਤਮ ਕਰਨ ਤੋਂ ਪਹਿਲਾਂ ਮੈਂ ਚਾਹੂੰਗਾ ਕਿ ਤੁਸੀਂ ਸਾਨੂੰ ਕੁਛ ਸੁਣਾ, ਗਾ ਕੇ ਜ਼ਰੂਰ ਸੁਣਾਓ ਆਪਣੀ ਆਵਾਜ਼ ਦੇ ਵਿੱਚ।
ਹਾਂਜੀ, ਜ਼ਰੂਰ।
ਅਤੇ ਜੇ ਤੁਹਾਡਾ ਆਪਣਾ ਲਿਖਿਆ ਸੁਣਾਓ ਤਾਂ ਹੋਰ ਵੀ ਵਧੀਆ ਗੱਲ ਹੈ।
ਹਾਂਜੀ ਹਾਂਜੀ, ਜ਼ਰੂਰ। ਮੈਂ ਕੁਛ ਨਵਾਂ ਲਿਖਿਆ ਹੈਗਾ ਉਹ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਦਾ ਜੀ। ਉਹਦਾ ਵੀ ਕਨਸੈਪਟ, ਕਿਉਂਕਿ ਜੀ ਮੇਰਾ ਮੈਂ ਵੀਡੀਓ ਥੀਮ ਸਾਰੇ ਦਿਮਾਗ 'ਚ ਪਹਿਲਾਂ ਹੀ ਰੈਡੀ ਕਰ ਲੈਂਦਾ ਜੀ ਅਤੇ ਹੁਣ ਦਾਦੇ ਦੇ ਮੋਢੇ 'ਤੇ ਮਾਰਦਾ ਮੋਢਾ, ਕਹਿੰਦਾ ਉਹ ਫਿਰ ਆਪਣੀ ਮਿਸਿਜ ਨੂੰ ਕਹਿੰਦਾ 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 ਚੰਦ ਕੋਰੇ ਦੇਖ, ਕਹਿੰਦਾ ਇਹਨੂੰ ਲੱਗਦਾ ਜਵਾਨੀ ਇਹਦੇ 'ਤੇ ਹੀ ਆਈ ਆ, ਕਹਿੰਦਾ ਸਾਡੇ 'ਤੇ ਵੀ ਜਵਾਨੀ ਲੰਘੀ ਆ। ਅਤੇ ਉਹ ਫਿਰ ਮੁੰਡਾ ਬਾਪੂ ਨੂੰ ਕਹਿੰਦਾ ਕਹਿੰਦਾ ਬਾਪੂ ਯਾਰ, ਕਹਿੰਦਾ ਮੈਨੂੰ ਡੈਡੀ ਨੇ ਦੱਸਿਆ ਸੀ ਕਿ ਤੇਰੀ ਲਵ ਮੈਰਿਜ ਹੋਈ ਸੀ ਬੜੇ ਟਾਈਮ ਪਹਿਲਾਂ ਦੀ। ਅਤੇ ਕਹਿੰਦਾ ਵੀ ਕਹਿੰਦਾ ਖੁਸ਼ੀ ਵੀ ਹੁੰਦੀ ਹੈ ਵੀ ਸਾਡੇ ਬਾਪੂ ਦਾ ਮਤਲਬ ਲਵ ਸੀ ਕਿਸੇ, ਹੈ ਕਿਤੇ ਮਤਲਬ ਚੱਲਦਾ ਹੈ। ਅਤੇ ਉਹ ਫਿਰ ਕਹਿੰਦਾ ਬਾਪੂ ਯਾਰ ਕਹਾਣੀ ਦੱਸੋ ਵੀ ਤੁਹਾਡੀ ਗੱਲ ਹੋਈ ਕਿੱਦਾਂ ਹੈ ਨਾ ਬੇਬੇ ਜੀ ਨਾਲ। ਅਤੇ ਉਹ ਫਿਰ ਬਾਪੂ ਫਿਰ ਬਾਪੂ ਇੱਕ ਸਿੰਗਰ ਬਣ ਕੇ ਨਿਕਲਦਾ ਉਹਦੇ 'ਚੋਂ ਨਾ, ਜਿੱਦਾਂ ਆਪਾਂ ਵੀਡੀਓ ਦਾ ਥੀਮ ਤੁਹਾਨੂੰ ਦੱਸ ਰਹੇ ਹਾਂ ਵੀ ਸਾਫ਼ ਸੁਥਰੀ ਵੀਡੀਓ ਕਲਚਰਲ ਜੀ ਵੀਡੀਓ ਬਣਨੀ ਆ। ਜਦੋਂ ਤੁਸੀਂ 1965 ਦੀਆਂ ਫਿਲਮਾਂ ਦੇਖੋਗੇ ਉਹਨਾਂ 'ਚ ਜਿੱਦਾਂ ਲੇਡੀਜ਼ ਦੇ ਸੈੱਟ ਢਕੇ ਹੁੰਦੇ ਸੀ, ਸੇਮ ਉਹੀ ਕੰਸੈਪਟ ਆਪਾਂ ਲੈ ਰਹੇ ਹਾਂ, ਫੁੱਲਾਂ ਵਾਲੇ ਸੂਟ ਹੱਥਾਂ 'ਚ ਰੁਮਾਲ ਅਤੇ ਚਾਦਰੇ ਬੰਨੇ ਹੋਏ ਬੰਦਿਆਂ ਦੇ, ਮੋਢਿਆਂ ਦੇ ਸਾਫੇ ਰੱਖੇ ਸਿਰ 'ਤੇ ਮੜਾਸੇ ਮਾਰੇ ਹੋਏ ਨਾ। ਉਹ ਤੂੰ ਵੀ ਚੀਚੀ ਨਾਲ ਬੰਨ ਕੇ ਰੁਮਾਲ ਨੱਚਦੀ ਸੀ, ਮੈਂ ਵੀ ਸਰੀ ਉੱਤੋਂ ਸਾਬਾ ਸੀ ਕਮਾਉਂਦਾ ਗੋਰੀ ਹੇ, ਉਹ ਮੇਰਾ ਮੋਢਾ ਕਾਲਾ ਤੇਰੇ ਮੋਢੇ ਨਾਲ ਖੈਣ ਨੂੰ, ਪੈਰ ਖਿੱਚਿਆ ਸੀ ਤੇਰੇ ਵਾਲੇ ਆਉਂਦਾ ਗੋਰੀ ਹੇ, ਉਹ ਤੇਰੇ ਨਾਭੀ ਸੂਟੀ ਉੱਤੋਂ ਮੋਰੇ ਓਡੇ ਓਡੇ ਜਾਂਦੇ, ਉਹ ਨਾਭੀ ਸੂਟੀ ਉੱਤੋਂ ਮੋਰੇ ਓਡੇ ਓਡੇ ਜਾਂਦੇ, ਮੈਂ ਵੀ ਤੂੰ ਤੇ ਰੰਗੀ ਝੱਗੀ ਸੀਗੀ ਪਾਈ ਅੱਲੜੇ, ਉਹ ਜਿੰਨਾ ਚਿਰ ਗੱਭਰੂ ਰਿਹਾ ਸੀ ਨੱਚਦਾ, ਉਹ ਜਿੰਨਾ ਚਿਰ ਗੱਭਰੂ ਰਿਹਾ ਸੀ ਨੱਚਦਾ, ਤੂੰ ਵੀ ਕਿਸੇ ਪਾਸੇ ਨਿਗਾ ਨਾ ਕਮਾਈ ਅੱਲੜੇ,
ਨਾਹੀਂ ਫੋਨ ਹੁੰਦਾ ਨਾਹੀਂ ਫੇਸਬੁੱਕ ਸੀ, ਚਿੱਠੀ ਰਾਹੀਂ ਸੀ ਦਿਲਾਂ ਦੀ ਗੱਲ ਦੱਸ ਦੇ, ਬਸ ਚਿੱਠੀ ਹੀ ਸੁਣਾਉਂਦੀ ਦੁੱਖ ਸੁੱਖ ਸੀ, ਕਦੋਂ ਕਿਹੜੇ ਵੇਲੇ ਆਪਾਂ ਕਿੱਥੇ ਮਿਲਣਾ, ਟਾਈਮ ਟੇਬਲ ਚਿੱਠੀ ਤੇ ਹੁੰਦੇ ਸਾਰੇ ਸੀ, ਅੱਖ ਭੂਆ ਤੋਂ